दंडौत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोविंद सच्चे पातशाह जी दा पावन पवित्र इतिहास साहब जी श्रवण कर रहे से ग्रंथाकार भाई संतोख सिंह जी ने अनवर खां पठान दी साखी नु बयान किया से। सतगुरु सच्चे पातशाह जी दी कृपा दे नाल ਉਹਦਾ ਰੁਤਬਾ ਸ਼ਾਹਜਹਾਂ ਨੇ ਉਸ ਤੋਂ ਵੀ ਵੱਡਾ ਕਰ ਦਿੱਤਾ। ਕੱਲ ਇਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਹਿਮ ਸ੍ਰੀ ਹਰ ਗੋਬਿੰਦ ਪੁਰ ਬਾਸੇ ਮਨ ਪਾਵਤ ਬਹੁ ਕਰੇ ਬਿਲਾਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਦੇ ਵਿਚ ਵਸੇ ਹੋਏ ਨੇ, ਉਥੇ ਰਹਿ ਕੇ ਸਤਿਗੁਰਾਂ ਨੇ ਮਨ ਪਾਉਂਦੇ ਕੌਤਕ ਕੀਤੇ। ਕਬ ਉਪ ਬਣ ਮੈਂ ਦਿਵਸ ਗੁਜ਼ਾਰ ਕਬ ਬਣ ਬ੍ਰਿਤ ਅਖੇਰ ਸਿਧਾਰ। ਕਵੀ ਜੀ ਲਿਖਦੇ ਨੇ ਕਿ ਕਦੇ ਕਦੇ ਸਾਰੇ ਦਾ ਸਾਰਾ ਦਿਨ ਬਾਗ ਦੇ ਵਿਚ ਬੈਠਿਆਂ ਹੀ ਬਤੀਤ ਕਰ ਦਿੰਦੇ ਨੇ ਤੇ ਕਦੇ ਕਦੇ ਸਾਰਾ ਸਾਰਾ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਿਚ ਹੀ ਬਤੀਤ ਕਰ ਦਿੰਦੇ ਨੇ।
ਦਿਨ ਸਾਵਣ ਕੇ ਬਰਖਾ ਹੋਤ ਬਰਨ ਬਰਨ ਕੇ ਜਲਦ ਅਧੋਤ।
ਸਾਉਣ ਦਾ ਮਹੀਨਾ ਹੈ, ਸਾਉਣ ਦੇ ਮਹੀਨੇ ਦੇ ਵਿਚ ਸੋਹਣੀ ਵਰਖਾ ਵਰਖਦੀ ਹੈ। ਬਰਨ ਬਰਨ ਕੇ ਜਲਦ ਅਧੋਤ ਭਾਵ ਕੇ ਰੰਗ ਰੰਗ ਦੇ ਬੱਦਲ ਪ੍ਰਗਟ ਹੁੰਦੇ ਨੇ ਜਿਨ੍ਹਾਂ ਦੇ ਵਿਚੋਂ ਮੀਂਹ ਪੈਂਦਾ।
ਕੋਖਤ ਕਨ ਗਨ ਇਤ ਉਤ ਧਾਵੈ ਧਰਾ ਸਜਲ ਕਰ ਆਨੰਦ ਯੋ ਪਾਵੈ।
ਜਿਹੜੇ ਬੱਦਲ ਨੇ ਉਹ ਮਿੱਠੀ ਮਿੱਠੀ ਧੁਨ ਦੇ ਨਾਲ ਗੱਜਦੇ ਨੇ ਤੇ ਧਰਾ ਨੂੰ ਭਾਵ ਕੇ ਧਰਤੀ ਨੂੰ ਸੱਜਲ ਕਰ ਦਿੰਦੇ ਨੇ, ਭਿਉਂ ਦਿੰਦੇ ਨੇ, ਜਿਸ ਦੇ ਨਾਲ ਆਨੰਦ ਪੈਦਾ ਹੁੰਦਾ।
ਹਰਿਆਵਲ ਅਵਨੀ ਪਰ ਹੋਈ ਇੰਦ ਬਦੂ ਵਿਚ ਰਤ ਵਿਚ ਜੋਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਰ ਇਕ ਪਾਸੇ ਧਰਤੀ ਦੇ ਉੱਤੇ ਹਰਿਆਵਲ ਪਸਰ ਗਈ ਹੈ। ਇੰਦ ਬਦੂ ਵਿਚ ਰਤ ਵਿਚ ਜੋਈ ਤੇ ਮਾਨੋ ਕੇ ਚੀਚ ਵੋਟੀਆਂ ਜਿਵੇਂ ਬਿਰਾਜਦੀਆਂ ਨੇ, ਇਸ ਤਰ੍ਹਾਂ ਦੀ ਧਰਤੀ ਸੁਹਾਗਮਈ ਹੋ ਗਈ।
ਮਾਨੋ ਸਬਿੰਦੂ ਲੀਨ ਅਡੋਨੀ ਉਪਰ ਪਹਿਰੀ ਸੁੰਦਰ ਛੋਨੀ।
ਕਹਿਣ ਤੋਂ ਪਾਵੇ ਹੈ ਕਿ ਮਾਨੋ ਲਾਲ ਬਿੰਦੀਆਂ ਵਾਲੀ ਨੀਲੀ ਚਾਦਰ ਸੁੰਦਰ ਪ੍ਰਿਥਵੀ ਨੇ ਉਪਰ ਪਹਿਨੀ ਹੋਵੇ, ਇਸ ਤਰ੍ਹਾਂ ਲੱਗਦਾ।
ਬਹਿ ਪ੍ਰਵਾਹ ਨਦੀ ਬਹੁ ਨਾਰੇ ਜਿਤ ਕਿਤ ਬਰਖ ਜਲ ਧਰ ਧਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਰਿਆਵਾਂ ਦਾ ਤੇ ਨਦੀਆਂ ਦਾ ਜਿਹੜਾ ਪ੍ਰਵਾਹ ਹੈ
ਉਹ ਮੀਂਹ ਦੇ ਪਾਣੀ ਦੇ ਨਾਲ ਹੋਰ ਵੀ ਬਹੁਤ ਜ਼ਿਆਦਾ ਵੱਧ ਗਿਆ ਹੈ। ਨਦੀਆਂ ਨਾਲੇ ਉੱਪਰ ਦੀ ਉੱਛਲ ਲੈਣੇ, ਜਿਤਕਤ ਬਰਖਾ ਜਲ ਤਰ ਤਾਰੇ, ਜਿੱਥੇ ਕਿੱਥੇ ਮਾਨੋ ਕਿ ਜਿਹੜੀ ਬਰਖਾ ਦੀ ਸੁੰਦਰ ਰੁੱਤ ਹੈ ਨਾ, ਉਹ ਪਸਰੀ ਹੋਈ ਹੈ, ਬੱਦਲਾਂ ਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਡਿੱਗਦੀਆਂ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਤਾਵਰਣ ਜਿਹੜਾ ਹੈ ਨਾ, ਉਹ ਬਣਿਆ ਹੋਇਆ ਹੈ। ਬਰਖਾ ਦੀ ਰੁੱਤ ਦਾ ਜਿਹੜਾ ਵਾਤਾਵਰਣ ਹੈ, ਉਹ ਕਿਸ ਤਰੀਕੇ ਦੇ ਨਾਲ ਹਰ ਇੱਕ ਜਗ੍ਹਾ ਦੇ ਉੱਤੇ ਪਸਰਿਆ ਹੋਇਆ, ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਕਿ ਵਰਖਾ ਦਾ ਕਿਸ ਤਰ੍ਹਾਂ ਦਾ ਸਰੂਪ ਹੈ। ਬਰਖਾ ਰੁੱਤ ਆਈ ਤਪਸ਼ ਦੂਰ ਹੋਈ, ਸ਼ਾਂਤੀ ਕ੍ਰੋਧ ਦੀ ਅੱਗ ਬੁਝਾਏ, ਜਿਵੇਂ ਘਟਾ ਚੜਦੀਆਂ ਸੋਹਣੀਆਂ ਚੌ ਪਾਸੀ ਰਹੇ ਕੁਦਰਤੀ ਦਲ ਉਮਡਾਏ, ਜਿਵੇਂ ਮੋਰ ਬੋਲਦੇ ਵੇਖ ਕੇ ਬੱਦਲਾਂ ਨੂੰ ਭਗਤ ਲੋਕ ਹਰੀ ਗੀਤ ਗਾਏ, ਜਿਵੇਂ ਬਿਜਲੀ ਚਮਕ ਕੇ ਹੋਮ ਦੀ ਗੁੰਮ ਓਵੇਂ ਪ੍ਰੀਤ ਮੂੜ ਦੀ ਨਾਹੀ ਟਿਕਾਏ, ਜਿਵੇਂ ਬੱਦਲ ਵਸਦੇ ਤਰਤ ਤੇ ਹੋ ਨੀਵੇਂ ਭਲੇ ਝੁਕਣ ਵਡਿਆਈ ਨੂੰ ਪਾਏ, ਜਿਵੇਂ ਮਾਰ ਬੂੰਦਾਂ ਦੀ ਬਿਰਖ ਪਹਾੜ ਚੱਲਣ ਸੰਤ ਮੂਰਖਾਂ ਬਚਨ ਸਹਾਏ, ਜਿਵੇਂ ਉੱਛਲ ਨਦੀ ਨਾਲੇ ਸਾਰੇ ਵਗ ਰਹੇ ਧਨ ਪਾ ਹੋਛਾ ਗਰਵਾਏ, ਜਿਵੇਂ ਪਾਣੀ ਇਧਰੋਂ ਉਧਰ ਹੀ ਫਿਰਨ ਭੱਜੇ ਮਾਇਆ ਜੀਵ ਦੇ ਤਾਈ ਨਚਾਏ, ਜਿਵੇਂ ਨੀਵੀਂ ਥਾਈ ਪਾਣੀ ਇਕੱਠੇ ਹੋਏ ਰਹੇ ਨੀਵੇਂ ਹਿਰਦਿਆ ਗੁਣ ਠਹਿਰਾਏ, ਜਿਵੇਂ ਬੂੰਦ ਬੂੰਦ ਕਰ ਭਰ ਤਲਾਬ ਗਏ ਹਰਫ ਹਰਫ ਪੜ ਵਿਦਿਆ ਆਏ, ਜਿਵੇਂ ਨਦੀਆਂ ਜਾਏ ਸਮੁੰਦ ਸਮਾਏ ਰਹੀਆਂ ਹਰੀ ਜਨ ਹਰ ਬੀਚ ਸਮਾਏ, ਜਿਵੇਂ ਡੱਡੂ ਬਿੰਡੇ ਤੇ ਹੋਰ ਜਨੌਰ ਬੋਲਣ ਵਿਦਿਆਰਥੀ ਸੰਥਾ ਪਕਾਏ, ਜਿਵੇਂ ਹਰੇ ਘਾਸ ਨੇ ਧਰਤ ਨੂੰ ਢੱਕ ਲਿਆ ਸੱਚ ਤਾਈ ਪਖੰਡ ਦਬਾਏ, ਜਿਵੇਂ ਸੋਹਣੇ ਸਾਫ ਦਰਖਤ ਸਭ ਨਜ਼ਰ ਆਵਣ ਸਤ ਪੁਰਖ ਬੇਐਬ ਸੁਹਾਏ, ਜਿਵੇਂ ਸੜ ਗਏ ਜਵਾਹ ਤੇ ਅੱਕ ਹਰ ਥਾਂ ਧਰਮੀ ਰਾਜ ਤੋਂ ਪਾਪ ਨਸਾਏ, ਜਿਵੇਂ ਕੱਟਾ ਢੂੰਡਿਆ ਕਿਤੇ ਨਾ ਨਜ਼ਰ ਆਉਂਦਾ ਕ੍ਰੋਧੀ ਹਿਰਦਿਓ ਧਰਮ ਨਸਾਏ, ਜਿਵੇਂ ਸੋਹਣੇ ਬਾਜਰੇ ਚਰੀ ਕਮਾਦ ਫੈਲੇ ਦਾਨ ਦਿੱਤਿਆਂ ਤਨ ਵਧਾਏ, ਜਿਵੇਂ ਵੱਟਾਂ ਖੇਤਾਂ ਦੀਆਂ ਪਾਣੀ ਤੋੜ ਲੈ ਗਏ ਪੁੱਤ ਚੰਦਰਾ ਬੰਸ ਗਵਾਏ, ਜਿਵੇਂ ਨਦੀਆਂ ਚੜ ਕਿਨਾਰੇ ਰੁੜਾਏ ਰਹੀਆਂ ਬਦਕਾਰ ਦੇ ਕੁਲਾਂ ਰੁੜਾਏ, ਜਿਵੇਂ ਪੁਰਾ ਵਗਦਾ ਮੇਘ ਕੁਮਾਂਡੇ ਆਉਂਦੇ ਇਤਫਾਕ ਪ੍ਰਤਾਪ ਬੜਾਏ, ਜਿਵੇਂ ਵਗੇ ਦੱਖਣ ਤੇ ਬੱਦਲ ਉੱਡ ਜਾਵਣ ਸੰਪਤ ਸਭ ਕਪੂਤ ਨਸਾਏ, ਜਿਵੇਂ ਵਿੱਚ ਕਲਰਾਂ ਉੱਗਿਆ ਕੁਝ ਵੀ ਨਾ ਪਾਪੀ ਹਿਰਦੇ ਨਾ ਨਾਮ ਟਿਕਾਏ, ਜਿਵੇਂ ਉੱਤੇ ਟਿੱਬਿਆ ਬੂੰਦ ਨਾ ਕੋਈ ਠਹਿਰੀ ਗਰਬੀ ਚੇਤਨਾ ਗੁਣ ਤਰਾਏ, ਜਿਵੇਂ ਪੈਦਾ ਕੀੜੇ ਮਕੌੜੇ ਬੇਅੰਤ ਹੋ ਗਏ ਸ਼ੁਭ ਰਾਜ ਪਰਜਾਏ ਉਪਜਾਏ, ਜਿਵੇਂ ਪੱਥਰ ਰਹੇ ਸੁੱਕੇ ਹਰ ਥਾਂ ਓਵੇਂ ਪੱਥਰ ਰਹੇ ਸੁੱਕੇ ਹਰ ਥਾਂ ਓਵੇਂ ਸਾਕਤ ਸੁਣ ਬਾਣੀ ਨਾ ਕਮਾਏ, ਜਿਵੇਂ ਬਰਖਾ ਰੁੱਤ ਜਾ ਰਹੀ ਕਰਤਾਰ ਸਿੰਘਾ ਦਾਤਾ ਦਾਨ ਕਰ ਪੈਰ ਖਿਸਕਾਏ, ਜਿਵੇਂ ਇਸ ਤਰੀਕੇ ਦੇ ਨਾਲ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਵਰਖਾ ਦੇ ਸਰੂਪ ਨੂੰ ਪੇਸ਼ ਕੀਤਾ ਹੈ। ਇੱਕ ਪਾਸੇ ਵਰਖਾ ਦੀ ਸਿਫਤ ਕਰਦੇ ਨੇ ਤੇ ਦੂਸਰੇ ਪਾਸੇ ਕਿਸ ਤਰ੍ਹਾਂ ਉਹਦਾ ਦੂਸਰਾ ਪੱਖ ਹੈ ਉਹਨੂੰ ਵੀ ਜ਼ਾਹਰ ਕੀਤਾ ਹੈ। ਜਿਵੇਂ ਪੱਥਰਾਂ ਦੇ ਉੱਤੇ ਅਸਰ ਨਹੀਂ ਹੋਇਆ, ਇਸੇ ਤਰ੍ਹਾਂ ਸਾਕਤ ਪੁਰਸ਼ ਨੇ ਜਿਨ੍ਹਾਂ ਦੇ ਉੱਤੇ ਐਸੀ ਸੁਹਾਵਣੀ ਰੁੱਤ ਦਾ ਵੀ ਕੋਈ ਅਸਰ ਨਹੀਂ ਹੋਇਆ। ਇਸ ਤਰੀਕੇ ਦੇ ਨਾਲ ਵਰਖਾ ਦੀ ਜਿਹੜੀ ਰੁੱਤ ਹੈ ਉਹ ਹਰ ਇੱਕ ਜਗ੍ਹਾ ਦੇ ਉੱਤੇ ਫੈਲੀ ਹੋਈ ਹੈ। ਬੱਦਲ ਆਉਂਦੇ ਨੇ ਉਮੜਾ ਕੇ ਤੇ ਪਾਣੀ ਦੀ ਵਰਖਾ ਕਰਦੇ। ਸਤ ਗੁਰ ਪੁਰ ਕਰਤਾਰ ਬਿਰਾਜੇ ਜਿਨ ਕੇ ਨਾਮ ਜਪੇ ਅਗ ਭਾਜੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਵੱਡੇ ਵੱਡੇ ਪਾਪ ਦੌੜ ਜਾਂਦੇ ਨੇ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਅਧਿਆਇ ਦੀ ਸਮਾਪਤੀ ਕੀਤੀ ਹੈ। ਨਵੇਂ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ ਕਵੀ ਜੀ ਇੱਕ ਦੋਹਰੇ ਦੇ ਨਾਲ। ਬਾਰ 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 ਕੋ ਬਾਰਦ ਬਰਸਤ ਬ੍ਰਿੰਦ ਪਿਖਤ ਬਹਾਰ ਉਦਾਰ ਕੋ ਨਿਤ ਸ੍ਰੀ ਹਰ ਗੋਬਿੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਾਪ ਕੇ ਬਾਰ ਬਾਰ ਬਹੁਤਾ ਸਾਰਾ ਜਿਹੜਾ ਪਾਣੀ ਹੈ ਵਰਖਾ ਦਾ ਉਹ ਵਰਸਦਾ ਹੈ। ਇਸ ਤਰੀਕੇ ਦੇ ਨਾਲ ਵਾਰ ਵਾਰ ਬਹੁਤੇ ਬੱਦਲ ਸ੍ਰੇਸ਼ਟ ਜਲ ਵਰਖਾਉਂਦੇ ਹਨ ਜਿਨ੍ਹਾਂ ਦੀ ਬਹਾਰ ਨੂੰ ਦੇਖ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੁੰਦੇ ਨੇ। ਬਰ ਤਰ ਵਰ ਸਰ ਵਰ ਪਰ ਖਰੇ ਨਿਰਮਲ ਜਲ ਨਵੀਨ ਸੋ ਪਰੇ। ਭਾਵ ਕੇ ਸੋਹਣੇ ਜਿਹੜੇ ਬ੍ਰਿਸ਼ ਨੇ ਉਹ ਸਰੋਵਰਾਂ ਦੇ ਕੰਢੇ ਦੇ ਉੱਤੇ ਖੜੇ ਹੋਏ ਨੇ ਜਿਹੜੇ ਸਰੋਵਰ ਬੜੇ ਸਾਫ ਤੇ ਨਿਰਮਲ ਪਾਣੀ ਦੇ ਨਾਲ ਭਰੇ ਹੋਏ ਨੇ। ਤਰਾ ਤਰਾਵਤ ਜਹ ਕਹਿ ਪਿਖੀਅਤ ਹਰਿਆਵਲ ਮੁਦ ਦਾਇਕ ਦਿਖੀਅਤ। ਧਰਤੀ ਦੇ ਵੱਲ ਤੇ ਜਿੱਥੇ ਵੀ ਰੁੱਖਾਂ ਦੇ ਵੱਲ ਨਿਗਾਹ ਮਾਰੀ ਜਾਂਦੀ ਹੈ ਜਿੱਥੇ ਕਿੱਥੇ ਹਰਿਆਵਲ ਹੀ ਹਰ ਇੱਕ ਜਗ੍ਹਾ ਦੇ ਉੱਤੇ ਸੁੱਖ ਦੇਣ ਵਾਲੀ ਪਸਰੀ ਹੋਈ। ਕੋਹਕਤ ਕੋਕ ਕੇ ਲਾਇ ਉਪ ਬਨ ਮੈਂ ਤੜਤਾ ਦਮਕਤ ਬਹੁ ਬਿਦ ਕਨ ਮੈਂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬਾਗਾਂ ਦੇ ਵਿੱਚ ਕੋਇਲਾਂ ਬੋਲਦੀਆਂ ਹਨ, ਇਸ ਤੋਂ ਇਲਾਵਾ ਜਿਹੜੇ ਬੱਦਲ ਨੇ ਉਹਨਾਂ ਦੇ ਵਿੱਚੋਂ ਕੜਕਦੀ ਹੋਈ ਬਿਜਲੀ ਦੀ ਆਵਾਜ਼ ਆਉਂਦੀ। ਮਦਰ ਮਰਜ ਉਪਜਤ ਘਨ ਕੋਰ ਠੌਰ ਠੌਰ ਮੋਰਨ ਕੇ ਸ਼ੋਰ। ਮਿੱਠੀ ਮਿੱਠੀ ਆਵਾਜ਼ ਦੇ ਨਾਲ ਜਿਹੜੇ ਬੱਦਲ ਨੇ ਉਹ ਗਰਜਦੇ ਨੇ। ਇਸ ਤੋਂ ਇਲਾਵਾ ਜਗ੍ਹਾ ਜਗ੍ਹਾ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਮੋਰਾਂ ਦੇ ਬੋਲਣ ਦੀ ਆਵਾਜ਼ ਆਉਂਦੀ। ਇੱਕ ਦਿਨ ਸਤ ਗੁਰ ਸਭਾ ਸੁਹਾਏ ਸਿੱਖ ਮਸੰਦ ਸੋ ਪਟ ਸਮੁਦਾਏ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੱਡੀ ਸਭਾ ਦੇ ਵਿੱਚ ਬੈਠੇ ਹੋਏ ਸਨ। ਸਿੱਖ ਤੇ ਸਾਰੇ ਦੇ ਸਾਰੇ ਮਸੰਦ ਤੇ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਸਾਰੇ ਬੈਠੇ ਸਨ। ਜਥਾ ਸੁਰਨ ਮੈਂ ਇੰਦਰ ਬਿਰਾਜੈ ਦੁੱਤ ਕੋ ਦੇਖ ਸੋ ਧਰਮਾ ਲਾਜੈ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਦੇਵਤਿਆਂ ਦੀ ਵੱਡੀ ਸਭਾ ਸਜੀ ਹੋਵੇ। ਸਤਿਗੁਰਾਂ ਦਾ ਸਰੂਪ ਇਸ ਤਰ੍ਹਾਂ ਦਾ ਸੀ ਕਿ ਮਨ ਨੂੰ ਇੰਦਰ ਦੇਵਤਾ ਵੀ ਲੱਜਿਤ ਹੋ ਜਾਵੇ ਸਤਿਗੁਰਾਂ ਦੇ ਸਰੂਪ ਦੇ ਅੱਗੇ। ਦੁੱਤ ਕੋ ਦੇਖ ਸੋ ਧਰਮਾ ਲਾਜੇ, ਐਸੀ ਦੁੱਤੀ ਸੁਹਾਵਣੀ ਨੂੰ ਦੇਖ ਕੇ ਮਾਨੋ ਕਿ ਦੇਵ ਸਭਾ ਵੀ ਲੱਜਿਤ ਹੋ ਜਾਵੇ, ਸ਼ਰਮਿੰਦੀ ਹੋ ਜਾਵੇ। ਗੁਰੂ ਬਦਨ ਕੋ ਸਕਲ ਬਿਲੋਕੈ ਚਲਨ ਅਪਰ ਦਿਸ ਤੇ ਦਰਗ ਰੋਕੈ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਹਰ ਇੱਕ ਪਾਸੇ ਤੋਂ ਆਪਣੀਆਂ ਅੱਖਾਂ ਨੂੰ ਰੋਕ ਕੇ ਸਤਿਗੁਰਾਂ ਦੇ ਚਿਹਰੇ ਦੇ ਉੱਤੇ ਗੱਡਿਆ ਹੋਇਆ ਸੀ। ਮੁਸਕਾਵਤ ਸਭ ਕੀ ਦਿਸ ਹੇਰੈ ਕਿਰਪਾ ਕਠਾਕਣ ਤੇ ਨਿਤ ਪ੍ਰੇਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਹਰ ਇੱਕ ਦੇ ਵੱਲ ਮੇਹਰ ਦੀ ਕਿਰਪਾ ਦੀ ਨਜ਼ਰ ਪਾ ਰਹੇ ਸਨ। ਚੰਦ ਬਦਨ ਤੇ ਸੋਦਾ ਸਮਾਨੀ ਕਬ ਕਬ ਕਰਤ ਉਚਾਰਨ ਬਾਣੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਚੰਦਰਮਾ ਵਰਗੇ ਆਪਣੇ ਮੁਖੜੇ ਤੋਂ ਅੰਮ੍ਰਿਤ ਵਰਗੇ ਕਦੇ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿੱਠੇ ਬਚਨ ਕਰਦੇ ਸਨ। ਕਹਿਤ ਪਏ ਪਾਵਸ ਰੁੱਤ ਨੀਕੀ ਅਵਸਰ ਤਾ ਤਟ ਹੋਏ ਰਮ ਨਿਕੀ। ਜਦੋ ਇਸ ਤਰ੍ਹਾਂ ਦੀ ਸਭਾ ਲੱਗੀ ਹੋਈ ਸੀ ਜਿਹਦੇ ਵਿਚ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬੈਠੇ ਸਨ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਚੀ ਸਾਰੀ ਹੁਕਮ ਕਰਕੇ ਆਖਿਆ ਕਿ ਇਹ ਜਿਹੜੀ ਵਰਖਾ ਰੁੱਤ ਹੈ ਨਾ, ਇਹ ਬਹੁਤ ਹੀ ਜ਼ਿਆਦਾ ਸੁਹਾਵਣੀ ਹੈ। ਮੈਨੂੰ ਲੱਗਦਾ ਹੈ ਕਿ ਦਰਿਆਵਾਂ ਦੇ ਕੰਢੇ ਦੇ ਉੱਤੇ ਇਹ ਜਿਹੜੀ ਰੁੱਤ ਹੈ ਨਾ, ਹੋਰ ਵੀ ਜ਼ਿਆਦਾ ਰਮਣੀਕ ਹੋਵੇਗੀ, ਸੁਹਾਵਣੀ ਹੋਵੇਗੀ। ਬਹਿ ਪ੍ਰਵਾਹ ਬੇਗ ਕੇ ਸੰਗ, ਬ੍ਰਿੰਦ ਉਠਾਂਤ ਉਤੰਗ ਤੁਰੰਗ। ਸਤਿਗੁਰਾਂ ਨੇ ਆਖਿਆ ਕਿ ਉੱਥੇ ਬਹੁਤ ਜ਼ਿਆਦਾ ਪਾਣੀ ਦਾ ਤੇਜ ਪ੍ਰਵਾਹ ਹੋਵੇਗਾ, ਇਸ ਤੋਂ ਇਲਾਵਾ ਵੱਡੇ ਵੇਗ ਦੇ ਨਾਲ ਜਿਹੜਾ ਪਾਣੀ ਵਹਿੰਦਾ ਹੋਵੇਗਾ ਉਹਦੇ ਵਿੱਚੋਂ ਮਾਨੋ ਕਿ ਹਜ਼ਾਰਾਂ ਹੀ ਤਰੰਗਾਂ ਉੱਚੀਆਂ ਉੱਚੀਆਂ ਉੱਠਦੀਆਂ ਹੋਣਗੀਆਂ। ਟਾਟੀ ਉੱਚੇ ਕਰ ਦਮ ਨਹੀਂ ਜੋਏ, ਤਾਂ ਅਖੇਰ ਬ੍ਰਿਤੀ ਪੀ ਹੋਏ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਉੱਚੀ ਜਗ੍ਹਾ ਹੋਵੇ ਜਿੱਥੇ ਕਿ ਪਾਣੀ ਦੇ ਨਾਲ ਗਾਰਾ ਨਾ ਹੋਵੇ, ਚਿੱਕੜ ਨਾ ਹੋਵੇ, ਅਸੀਂ ਐਸੀ ਜਗ੍ਹਾ ਦੇ ਉੱਤੇ ਜਾਣਾ ਚਾਹੁੰਦੇ ਤਾਂ ਕਿ ਉੱਚੀ ਜਗ੍ਹਾ ਹੋਵੇ, ਰਮਣੀਕ ਵੀ ਹੋਵੇ ਤੇ ਦੂਸਰੇ ਪਾਸੇ ਚਿੱਕੜ ਵੀ ਨਾ ਹੋਵੇ, ਉੱਥੇ ਸ਼ਿਕਾਰ ਖੇਡਣਾ ਵੀ ਆਸਾਨ ਹੋਵੇਗਾ। ਪਰ ਖੋ ਥਾਨ ਪ੍ਰਥਮ ਨਹੀਂ ਜਿਨ ਪਿਖੈ, ਚੜਾ ਯਾ ਖੇਰ ਬ੍ਰਿਤੀ ਜਿਸ ਬਿਖੈ। ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਜੇਕਰ ਐਸੀ ਜਗ੍ਹਾ ਕਿਸੇ ਨੇ ਪਹਿਲਾਂ ਦੇਖੀ ਹੋਵੇ ਤੇ ਉਸ ਥਾਂ ਦੀ ਪਰਖ ਕਰ ਲੋ, ਚੜਾ ਯਾ ਖੇਰ ਬ੍ਰਿਤੀ ਜਿਸ ਬਿਖੈ, ਕਿ ਜਿੱਥੇ ਆਸਾਨੀ ਦੇ ਨਾਲ ਰਿਹਾ ਜਾ ਸਕੇ ਤੇ ਸ਼ਿਕਾਰ ਖੇਡਿਆ ਜਾ ਸਕੇ। ਨਦੀ ਬਿਪਾਸਾ ਕੋ ਅਸ ਤੀਰ, ਬਸੈ ਕਿਤਕ ਦਿਨ ਲੇ ਭਟ ਪੀਰ। ਸਤਿਗੁਰੂ ਜੀ ਕਹਿੰਦੇ ਨੇ ਕਿ ਬਿਆਸਾ ਦਰਿਆ ਦੇ ਕਿਨਾਰੇ ਦੇ ਉੱਤੇ ਐਸੀ ਜਗ੍ਹਾ ਜਿਹੜੀ ਕਿ ਸੁੰਦਰ ਹੋਵੇ ਉੱਥੇ ਅਸੀਂ ਜਾਣਾ ਚਾਹੁੰਦੇ ਹਾਂ ਤੇ ਬਹੁਤੇ ਦਿਨ ਰਹਿਣਾ ਚਾਹੁੰਦੇ। ਤਬ ਇੱਕ ਸਿੱਖ ਬੋਲਿਓ ਕਰ ਬੰਦ, ਮਹਾਰਾਜ ਜਿਮ ਚਾਹੋ ਆਨੰਦ। ਜਦੋਂ ਸਤਿਗੁਰਾਂ ਨੇ ਆਪਣੇ ਮਨ ਦੀ ਖਾਹਿਸ਼ ਨੂੰ ਸਿੱਖਾਂ ਦੇ ਅੱਗੇ ਜ਼ਾਹਰ ਕੀਤਾ, ਉਸ ਵੇਲੇ ਹੱਥ ਜੋੜ ਕੇ ਇੱਕ ਸਿੱਖ ਨੇ ਅਰਜ ਕੀਤੀ, ਕਹਿੰਦਾ ਮਹਾਰਾਜ ਜਿਮ ਚਾਹੋ ਆਨੰਦ, ਸੱਚੇ ਪਾਤਸ਼ਾਹ ਮੈਂ ਐਸੀ ਜਗ੍ਹਾ ਨੂੰ ਜਾਣਦਾ ਹਾਂ ਕਿ ਜਿੱਥੇ ਸੱਚੇ ਪਾਤਸ਼ਾਹ ਸਾਰੇ ਆਨੰਦ ਦੇ ਨਾਲ ਰਹਿਣਗੇ। ਤੀਰ ਬਿਪਾਸਾ ਕੇ ਸਭ ਗ੍ਰਾਮੂ, ਤਾਹਾਂ ਦਾਸ ਰਾਵਰ ਕੇ ਤਾਮੂ। ਕਹਿੰਦਾ ਕਿ ਬਿਆਸਾ ਦਰਿਆ ਦੇ ਕਿਨਾਰੇ ਕਿਨਾਰੇ ਦੇ ਉੱਤੇ ਬਹੁਤੇ ਸਾਰੇ ਪਿੰਡ ਨੇ, ਜਿਨ੍ਹਾਂ ਪਿੰਡਾਂ ਦੇ ਵਿੱਚ ਸੱਚੇ ਪਾਤਸ਼ਾਹ ਤੁਹਾਡੇ ਦਾਸ ਬਹੁਤ ਵਸਦੇ ਨੇ। ਬਾਗੇ ਨਾਮ ਕਹਿ ਤੇ ਸਥਾਨਾ, ਉਚਿਤ ਆਪ ਕੇ ਜਥਾ ਬਖਾਨਾ। ਉਸ ਸਿੱਖ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਮੈਂ ਇੱਕ ਪਿੰਡ ਦੇ ਨਾਮ ਨੂੰ ਜਾਣਦਾ ਹਾਂ ਜਿਸ ਪਿੰਡ ਦਾ ਨਾਮ ਹੈ ਬਾਗਾ, ਤੇ ਕਹਿੰਦਾ ਸੱਚੇ ਪਾਤਸ਼ਾਹ ਉਹ ਉੱਚੀ ਜਗ੍ਹਾ ਦੇ ਉੱਤੇ ਪਿੰਡ ਵਸਿਆ ਹੋਇਆ, ਜਿਸ ਤਰ੍ਹਾਂ ਤੁਸੀਂ ਹੁਕਮ ਕੀਤਾ ਹੈ ਨਾ ਉਹ ਤੁਹਾਡੇ ਹੁਕਮ ਦੇ ਅਨੁਸਾਰ ਬਿਲਕੁਲ ਪੂਰਾ ਹੈ। ਕਰ ਦਮ ਅਲਪ ਹੋਤ ਥਲੇ ਉੱਚਾ, ਕਰੋ ਅਖੇਰ ਬ੍ਰਿਤੀ ਹੈ ਮੂਚਾ। ਕਹਿੰਦਾ ਕਿ ਉੱਥੇ ਚਿੱਕੜ ਬਹੁਤਾ ਨਹੀਂ ਹੁੰਦਾ ਕਿਉਂਕਿ ਉੱਚੀ ਜਗ੍ਹਾ ਹੈ, ਉੱਥੇ ਸ਼ਿਕਾਰ ਦੀ ਬ੍ਰਿਤੀ ਵੀ ਕੀਤੀ ਜਾ ਸਕਦੀ ਹੈ, ਉੱਚੀ ਜਗ੍ਹਾ ਹੈ, ਇਸ ਕਰਕੇ ਸ਼ਿਕਾਰ ਵੀ ਉੱਥੇ ਖੇਡਿਆ ਜਾਵੇਗਾ, ਚਿੱਕੜ ਨਹੀਂ ਹੋਵੇਗਾ। ਬਹਿ ਸਮੀਪ ਪ੍ਰਵਾਹ ਬਿਪਾਸਾ, ਕਰੋ ਬਿਲੋਕਣ ਬੈਸ ਤਮਾਸ਼ਾ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਹੁਕਮ ਕੀਤਾ ਹੈ ਕਿ ਬਿਆਸਾ ਦਾ ਕਿਨਾਰਾ ਹੋਵੇ, ਬਿਆਸਾ ਦਰਿਆ ਦਾ ਕਿਨਾਰਾ ਵੀ ਹੈ, ਉੱਥੇ ਤੁਸੀਂ ਦਰਿਆ ਦੀ ਲਹਿਰ ਨੂੰ ਵੀ ਦੇਖ ਸਕਦੇ ਹੋ ਤੇ ਸ਼ਿਕਾਰ ਵੀ ਦੁਆਲੇ ਦੁਆਲੇ ਆਸੇ ਪਾਸੇ ਖੇਡ ਸਕਦੇ। ਬੇਵਦ ਬੇਦਨ ਕੇ ਬਹੁਤ ਬਿਨੋਦਾ, ਬਿਲ ਸੋ ਰਾਵਰ ਪਿਖੋ ਪਯੋਦਾ। ਸਿੱਖ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਅਨੇਕਾਂ ਪ੍ਰਕਾਰ ਦੇ ਖੁਸ਼ੀਆਂ ਦੇ ਨਾਲ ਆਨੰਦ ਮਾਣੋ, ਉਸ ਜਗ੍ਹਾ ਦੇ ਉੱਤੇ ਵਿਚਰੋ ਔਰ ਜਿਹੜੇ ਬੱਦਲ ਨੇ ਨਾ ਉਹਨਾਂ ਨੂੰ ਵਰਖਦਾ ਦੇਖੋ। ਕਿਰਪਾ ਕਰੋ ਸੋ ਥਾਨ ਤੁਮਾਰਾ, ਦਾਸਨ ਦਿਓ ਦਰਸ਼ਨ ਨਿਸ ਤਾਰਾ। ਇਸ ਤੋਂ ਇਲਾਵਾ ਉਸ ਸਿੱਖ ਨੇ ਆਖਿਆ ਕਿ ਕਿਰਪਾ ਕਰਕੇ ਤੁਸੀਂ ਉਸ ਜਗ੍ਹਾ ਨੂੰ ਜਾ ਕੇ ਦੇਖੋ। ਇਸ ਤੋਂ ਇਲਾਵਾ ਉੱਥੇ ਤੁਹਾਡੇ ਬਹੁਤੇ ਸਾਰੇ ਦਾਸ ਰਹਿੰਦੇ ਨੇ, ਉਹਨਾਂ ਨੂੰ ਜਾ ਕੇ ਦਰਸ਼ਨ ਦੇ।
ਸਿੱਖ ਕੋ ਬਾਕ ਸਕਲ ਸੁਣ ਲਾਇਓ, ਮੋੜ ਰਹੇ ਨਹੀਂ ਉੱਤਰ ਦਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿੰਨੀ ਵੀ ਸਿੱਖ ਨੇ ਅਰਜ ਕੀਤੀ ਹੈ ਉਹਦੀ ਸਾਰੀ ਅਰਜ ਨੂੰ ਸਤਿਗੁਰਾਂ ਨੇ ਸੁਣ ਲਿਆ, ਪਰ ਮੋਣ ਰਹੇ ਨਹੀਂ ਉੱਤਰ ਦਿਓ, ਪਰ ਸਤਿਗੁਰਾਂ ਨੇ ਕੋਈ ਵੀ ਹਾਂ ਜਾਂ ਨਾ ਦਾ ਜਵਾਬ ਨਾ ਦਿੱਤਾ, ਚੁੱਪ ਕਰਕੇ ਬੈਠੇ ਰਹੇ।
ਅਪਰ ਸਿੱਖ ਨੇ ਬਹੁਰ ਬਖਾਨਾ, ਏਕ ਸਥਾਨ ਪਲੋ ਮੈਂ ਜਾਣਾ।
ਇੰਨੇ ਚਿਰ ਨੂੰ ਇੱਕ ਸਿੱਖ ਹੱਥ ਜੋੜ ਕੇ ਅੱਗੇ ਖੜਾ ਹੋਇਆ, ਉਸਨੇ ਆਖਿਆ, ਸੱਚੇ ਪਾਤਸ਼ਾਹ, ਏਕ ਸਥਾਨ ਭਲੋ ਮੈਂ ਜਾਣਾ, ਇੱਕ ਐਸੀ ਸੁੰਦਰ ਜਗ੍ਹਾ ਜਿਸ ਤਰ੍ਹਾਂ ਦੀ ਤੁਸੀਂ ਚਾਹੁੰਦੇ ਹੋ ਮੈਂ ਵੀ ਜਾਣਦਾ।
ਮਹਾਰਾਜ ਚਾਹਤ ਚਿਤ ਜੈਸੇ, ਸਕਲ ਰੀਤ ਕਹਿ ਸੁੰਦਰ ਤੈਸੇ।
ਕਹਿੰਦਾ, ਹੇ ਮਹਾਰਾਜ, ਜਿਸ ਤਰ੍ਹਾਂ ਤੁਹਾਡਾ ਚਿਤ ਕਰਦਾ, ਜਿਸ ਤਰ੍ਹਾਂ ਦੀ ਜਗ੍ਹਾ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਦੀ ਜਗ੍ਹਾ ਮੈਂ ਵੀ ਜਾਣਦਾ ਹਾਂ, ਜਿਹੜੀ ਕਿ ਸੁੰਦਰ ਜਗ੍ਹਾ ਹੈ, ਮੈਂ ਉਸਦਾ ਬਿਆਨ ਕਰਦਾ।
ਉਚੋ ਬਹੁ ਨਿਤ ਪੰਖ ਬਹੀਨਾ, ਤਾਰੇ ਬਿਪਾਸਾ ਨੀਰ ਨਿਵੀਨਾ।
ਉਸ ਸਿੱਖ ਨੇ ਆਖਿਆ ਕਿ ਉੱਚੀ ਜਗ੍ਹਾ ਹੈ ਜਿਹੜੀ ਕਿ ਬਿਲਕੁਲ ਵੀ ਚਿੱਕੜ ਤੋਂ ਬਗੈਰ ਹੈ, ਤਾਰੇ ਬਿਪਾਸਾ ਨੀਰ ਨਿਵੀਨਾ, ਉੱਚੀ ਜਗ੍ਹਾ ਹੈ ਤੇ ਥੱਲੇ ਬਿਆਸਾ ਦਰਿਆ ਦਾ ਸੋਹਣਾ ਪ੍ਰਵਾਹ ਵਹਿੰਦਾ।
ਬਸੈ ਲੋਕ ਥੋਰੇ ਕਰ ਮੇਲਾ, ਗ੍ਰਾਮ ਨਾਮ ਤਿਸ ਕਹਿਤ ਰੋਹੇਲਾ।
ਸੱਚੇ ਪਾਤਸ਼ਾਹ, ਉਸ ਜਗ੍ਹਾ ਦੇ ਉੱਤੇ ਬਹੁਤੇ ਲੋਕ ਨਹੀਂ ਵਸਦੇ, ਥੋੜੇ ਹੀ ਲੋਕ ਉੱਥੇ ਮਿਲਾਪ ਦੇ ਨਾਲ ਰਹਿੰਦੇ ਨੇ ਤੇ ਉਸ ਪਿੰਡ ਦਾ ਨਾਮ ਰੋਹੇਲਾ ਹੈ।
ਕਰੋ ਅਖੇਰ ਬ੍ਰਿਤੀ ਮਨ ਪਾਈ, ਬੈਠੇ ਪਿਖੋ ਨਦੀ ਜਲ ਜਾਈ।
ਉਸ ਸਿੱਖ ਨੇ ਆਖਿਆ ਕਿ ਰੋਹੇਲਾ ਪਿੰਡ ਦੇ ਵਿੱਚ ਜਾ ਕੇ ਤੁਸੀਂ ਮਨ ਪਾਉਂਦੀ ਸ਼ਿਕਾਰ ਦੀ ਬਿਰਤੀ ਨੂੰ ਤਾਰਨ ਕਰ ਸਕਦੇ ਹੋ, ਸ਼ਿਕਾਰ ਵੀ ਖੇਡ ਸਕਦੇ ਹੋ। ਇਸ ਤੋਂ ਇਲਾਵਾ ਬਿਆਸਾ ਦਰਿਆ ਦਾ ਕਿਨਾਰਾ ਹੈ, ਉਸ ਦਰਿਆ ਦੇ ਸੁੰਦਰ ਪ੍ਰਵਾਹ ਨੂੰ ਵੀ ਵੇਖ ਸਕਦੇ ਹੋ।
ਤੇਹ ਸਮ ਕਰਦਮ ਹੀਨ ਸਥਾਨ, ਤੀਰ ਬਿਪਾਸਾ ਰੁਚ ਰਣਾਣ।
ਉਸ ਸਿੱਖ ਨੇ ਆਖਿਆ, ਉਸ ਜਗ੍ਹਾ ਵਰਗਾ ਚਿੱਕੜ ਤੋਂ ਖਾਲੀ ਕੋਈ ਵੀ ਸਥਾਨ ਨਹੀਂ ਹੋਵੇਗਾ, ਬਿਆਸਾ ਦੇ ਕਿਨਾਰੇ ਦੇ ਉੱਤੇ ਸਾਰਿਆਂ ਤੋਂ ਚੰਗੀ ਉਹ ਜਗ੍ਹਾ ਹੈ ਜਿੱਥੇ ਚਿੱਕੜ ਨਹੀਂ ਹੁੰਦਾ।
ਉਚਿਤ ਆਪ ਕੇ ਕਰੋ ਬਿਨੋਦ, ਅਵਿਲੋ ਕੋ ਬਰਖੰਤ ਪਯੋਦ।
ਉਸ ਸਿੱਖ ਨੇ ਆਖਿਆ ਕਿ ਉੱਥੇ ਜਾ ਕੇ ਤੁਸੀਂ ਖੁਸ਼ੀਆਂ ਦਾ ਆਨੰਦ ਮਾਣੋ, ਰੁਚਿਰ ਰੁੱਤ ਨੂੰ ਵੇਖੋ ਔਰ ਬੱਦਲਾਂ ਨੂੰ ਦੇਖ ਕੇ ਪ੍ਰਸੰਨ ਹੋ।
ਅਪਰ ਸਿੱਖ ਸੁਣ ਕਰ ਤਬ ਕਹਿਓ, ਨਿਸ਼ਚੈ ਸੁਭ ਸਥਾਨ ਸੋ ਲਹਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੂਸਰੇ ਸਿੱਖ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਲਾਗੋਂ ਹੋਰ ਵੀ ਬਹੁਤ ਸਾਰਿਆਂ ਸਿੱਖਾਂ ਨੇ ਉਸ ਗੱਲ ਦੇ ਵਿੱਚ ਹਾਮੀ ਭਰੀ ਹੈ। ਕਹਿੰਦੇ ਨੇ, ਨਿਸ਼ਚੈ ਸੁਭ ਸਥਾਨ ਸੋ ਲਹਿਓ। ਵਾਕਿਆ ਹੀ ਸੱਚੇ ਪਾਤਸ਼ਾਹ, ਇਹਨੇ ਜਿਹੜੀ ਜਗ੍ਹਾ ਦੱਸੀ ਹੈ ਨਾ, ਉਹ ਸਾਰਿਆਂ ਤੋਂ ਚੰਗੀ।
ਸ੍ਰੀ ਹਰ ਗੋਬਿੰਦ ਸੁਣ ਸਭ ਜਾਣਾ, ਗਵਣ ਤਾਂ ਕੋ ਮਨ ਮੇ ਪਾਣਾ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੀ ਗੱਲ ਨੂੰ ਸੁਣਿਆ ਤੇ ਸਾਰਾ ਕੁਝ ਸਮਝਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਨ ਭਾ ਗਿਆ ਉਥੇ ਜਾਣ ਵਾਸਤੇ, ਰੋਹੇਲੇ ਜਾਣ ਦੇ ਵਾਸਤੇ।
ਸ੍ਰੀ ਗੁਰ ਦੇਤਾ ਨਿਕਟ ਨਿਹਾਰਾ, ਪਰਮ ਪ੍ਰੇਮ ਤੇ ਬਾਕ ਉਚਾਰਾ।
ਗੁਰਦਿੱਤਾ ਜੀ ਨੂੰ ਆਪਣੇ ਕੋਲ ਸਤਿਗੁਰਾਂ ਨੇ ਦੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਦੇ ਨਾਲ ਗੁਰਦਿੱਤੇ ਨੂੰ ਇੰਜ ਆਖਿਆ।
ਕਹਿੰਦੇ ਨੇ, ਗੋਇੰਦ ਵਾਲ ਆਪ ਚਲ ਜਾਵੋ, ਮਿਲੋ ਕੁਟੰਬ ਮੋਦ ਮਨ ਪਾਵੋ।
ਸਤਿਗੁਰੂ ਜੀ ਗੁਰਦਿੱਤਾ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਹੁਣ ਗੋਇੰਦ ਵਾਲ ਦੇ ਵਿੱਚ ਚਲੇ ਜਾਓ, ਜਿੱਥੇ ਸਾਰੇ ਦਾ ਸਾਰਾ ਪਰਿਵਾਰ ਠਹਿਰਿਆ ਹੋਇਆ ਨਾ, ਉੱਥੇ ਜਾ ਕੇ ਤੁਸੀਂ ਉਹਨਾਂ ਦੇ ਨਾਲ ਰਹੋ।
ਨਿਜ ਮਾਤਾ ਯਾਰ ਪ੍ਰਾਤਨ ਸੰਗ,
ਸੋ ਤੋਂ ਹੇਰਨ ਚਾਹਤ ਅੰਗ। ਸਤਿਗੁਰਾਂ ਨੇ ਆਖਿਆ ਕਿ ਆਪਣੀ ਮਾਂ ਦੇ ਕੋਲ, ਇਸ ਤੋਂ ਇਲਾਵਾ ਆਪਣੇ ਭਰਾਵਾਂ ਦੇ ਕੋਲ ਜਾ ਕੇ ਰਹਿ, ਕਿਉਂਕਿ ਸਾਰੇ ਦੇ ਸਾਰੇ ਤੈਨੂੰ ਵੇਖਣ ਦੀ ਚਾਹ ਕਰਦੇ ਨੇ। ਇਤਿਹਾਸ ਦੇ ਵਿੱਚ ਪਿੱਛੇ ਇਸ ਤਰ੍ਹਾਂ ਦਾ ਪ੍ਰਸੰਗ ਆਇਆ ਹੈ ਕਿ ਸਾਰੇ ਦੇ ਸਾਰੇ ਪਰਿਵਾਰ ਨੂੰ ਸਤਿਗੁਰੂ ਜੀ ਗੋਇੰਦਵਾਲ ਠਹਿਰਾ ਆਏ ਸਨ ਤੇ ਗੁਰਦਿੱਤਾ ਜੀ ਇਕੱਲੇ ਨਾਲ ਆਏ ਸਨ। ਹੁਣ ਸਤਿਗੁਰੂ ਜੀ ਗੁਰਦਿੱਤਾ ਜੀ ਨੂੰ ਹੁਕਮ ਕਰਦੇ ਨੇ ਕਿ ਤੁਸੀਂ ਗੋਇੰਦਵਾਲ ਦੇ ਵਿੱਚ ਚਲੇ ਜਾਓ। ਫੇਰਨ ਵਹਿਰ ਬਰ ਖਾਰ ਉਤਮਾਹੀ ਬੇਖਮ ਹੈ ਸਭ ਬੇਦ ਸੁਖ ਨਾਹੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਵਰਖਾ ਦੀ ਰੁੱਤ ਦੇ ਵਿੱਚ ਬਾਹਰ ਫਿਰਨਾ ਚੰਗਾ ਨਹੀਂ ਹੈ, ਬਹੁਤ ਔਖਾ ਹੈ, ਇਸ ਕਰਕੇ ਬਹੁਤਾ ਸੁਖ ਨਹੀਂ ਹੈ, ਗੋਇੰਦਵਾਲ ਦੇ ਵਿੱਚ ਗੁਰਦਿੱਤਾ ਤੂੰ ਚਲਿਆ ਜਾ। ਹਰ ਤੁਰ ਕਣ ਸੋ ਵਧਿਓ ਬਖੇਰਾ ਆਏ ਪਰੇ ਕਿਤ ਜੰਗ ਕਨੇਰਾ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਦੇ ਨਾਲ ਬਹੁਤ ਜ਼ਿਆਦਾ ਵਿਗਾੜ ਪੈਦਾ ਹੋ ਗਿਆ ਹੈ, ਇਸ ਕਰਕੇ ਹੋ ਸਕਦਾ ਹੈ ਕਿ ਪਤਾ ਨਹੀਂ ਕਿਹੜੀ ਜਗ੍ਹਾ ਦੇ ਉੱਤੇ ਰੁਕ ਕੇ ਜੰਗ ਕਰਨਾ ਪਵੇ। ਅਲਪ ਬੈਸ ਜਾਂ ਤੇ ਸੁਖ ਲੀਜੈ ਗੋਇੰਦਵਾਲ ਬਾਸ ਕੋ ਕੀਜੈ। ਸਤਿਗੁਰੂ ਜੀ ਕਹਿੰਦੇ ਨੇ ਗੁਰਦਿੱਤਿਆ ਤੇਰੀ ਛੋਟੀ ਉਮਰ ਹੈ, ਇਸ ਕਰਕੇ ਤੈਨੂੰ ਇਨ੍ਹਾਂ ਬਖੇੜਿਆਂ ਦੇ ਵਿੱਚ ਪੈਣਾ ਨਹੀਂ ਚਾਹੀਦਾ, ਤੂੰ ਗੋਇੰਦਵਾਲ ਚਲਿਆ ਜਾ ਤੇ ਸੁਖ ਦੇ ਨਾਲ ਉਥੇ ਵਸੇਬਾ ਕਰ। ਪਿਤ ਆਇਸ ਕੋ ਸਿਰ ਪਰ ਧਰ ਕੇ ਹੱਥ ਬੰਦ ਬੰਧਨ ਪਦ ਕਰਕੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਗੁਰਦਿੱਤਾ ਜੀ ਨੂੰ ਇਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਕੀਤਾ ਆਪਣੇ ਪਿਤਾ ਸਤਿਗੁਰੂ ਦੀ ਆਗਿਆ ਨੂੰ, ਗੁਰਦਿੱਤਾ ਜੀ ਨੇ ਸਿਰ ਮੱਥੇ ਦੇ ਉੱਤੇ ਧਾਰਨ ਕੀਤਾ, ਹੱਥ ਜੋੜ ਕੇ ਜਾਣ ਦੇ ਵਾਸਤੇ ਤਿਆਰ ਹੋਇਆ ਤੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੇ। ਹੈ ਤਿਆਰ ਪਰ ਭਾਇਓ ਯਾਰੂੜਾ ਸਮਝ ਗੁਰੂ ਕੋ ਆਸ਼ੈ ਗੂੜਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਗੂੜੇ ਇਰਾਦੇ ਨੂੰ ਦੇਖ ਕੇ ਪਰਖ ਕੇ ਸਮਝ ਕੇ ਜਿਹੜਾ ਘੋੜਾ ਤਿਆਰ ਸੀ ਉਹਦੇ ਉੱਤੇ ਗੁਰਦਿੱਤਾ ਜੀ ਅਸਵਾਰ ਹੋ ਗਏ। ਸੰਗ ਸੌਰ ਇਕਾਦਿਸ਼ ਕਰੇ ਪਹੁੰਚਤ ਹਿਤ ਤੂਰਨ ਮਗ ਪਰੇ। ਸਤਿਗੁਰਾਂ ਨੇ ਗੁਰਦਿੱਤਾ ਦੇ ਨਾਲ 11 ਘੋੜ ਸਵਾਰ ਕੱਲੇ ਨੇ, ਚੱਲਣਾ ਉਹਨਾਂ ਨੇ ਮਾਰਗ ਦੇ ਉੱਤੇ ਸ਼ੁਰੂ ਕੀਤਾ ਹੈ, ਜਿਹੜੇ ਕਿ ਸ਼ੀਘਰਤਾ ਦੇ ਨਾਲ ਗੋਇੰਦਵਾਲ ਦੇ ਵਿੱਚ ਪਹੁੰਚਣਾ ਚਾਹੁੰਦੇ ਨੇ। ਗੋਇੰਦਵਾਲ ਪ੍ਰਵੇਸ਼ ਜਾਈ ਗੁਰਦਿਸ਼ ਕੀ ਸੋਧ ਸਕਲ ਸੁਣਾਈ। ਕਵੀ ਜੀ ਲਿਖਦੇ ਨੇ ਕਿ ਗੋਇੰਦਵਾਲ ਦੇ ਵਿੱਚ ਗੁਰਦਿੱਤਾ ਜੀ ਚਲੇ ਗਏ ਨੇ, ਸਤਿਗੁਰਾਂ ਵਾਲੇ ਪਾਸੇ ਦੀ ਸਾਰੀ ਜਿਹੜੀ ਖਬਰਸਾਰ ਸੀ ਨਾ ਉਹ ਸਾਰਿਆਂ ਨੂੰ ਸੁਣਾਈ। ਪ੍ਰਾਤਨ ਸਾਥ ਖੇਲ ਬੋ ਕਰੇ ਮਨ ਪਾਵਤ ਸੁਖ ਕੋ ਨਿਤ ਧਰੇ। ਇਸ ਤੋਂ ਬਾਅਦ ਗੁਰਦਿੱਤਾ ਜੀ ਆਪਣੇ ਛੋਟਿਆਂ ਭਰਾਵਾਂ ਨੂੰ ਮਿਲੇ ਨੇ, ਉਹਨਾਂ ਦੇ ਨਾਲ ਖੇਡਣ ਲੱਗੇ ਨੇ, ਉਹਨਾਂ ਦੇ ਨਾਲ ਪਰਚ ਗਏ ਨੇ। ਸ੍ਰੀ ਹਰ ਗੋਬਿੰਦ ਭੇ ਤਬ ਤਿਆਰ ਹੇਰਨ ਤੀਰ ਬੇਪਾਸਾ ਬਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਬਿਆਸਾ ਦੇ ਕਿਨਾਰੇ ਤੇ ਜਾਣ ਦੇ ਵਾਸਤੇ ਤਿਆਰ ਹੋਏ। ਬਜਵਾਇਸ ਤਬ ਕੂਚ ਨਗਾਰਾ ਪਾਇਓ ਸਨਦ ਬਦ ਦਲ ਸਾਰਾ। ਸਤਿਗੁਰਾਂ ਨੇ ਕੂਚ ਦਾ ਜਿਹੜਾ ਨਗਾਰਾ ਹੈ ਉਸ ਨੂੰ ਹੁਕਮ ਕਰਕੇ ਖੜਕਾ ਦਿੱਤਾ ਹੈ, ਸਾਰੇ ਦੇ ਸਾਰੇ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਤਿਆਰ ਬਰ ਤਿਆਰ ਹੋਏ। ਕਿਤਕਨ ਛੋਰੇ ਤੁਪ ਕਤੜਾਕੇ ਸੁਣੇ ਦੂਰ ਲੱਗ ਸ਼ਬਦ ਸੋ ਜਾਂਕੇ। ਕਵੀ ਜੀ ਲਿਖਦੇ ਨੇ ਕਿ ਚੱਲਣ ਲੱਗਿਆਂ ਕਈਆਂ ਯੋਧਿਆਂ ਨੇ ਬੰਦੂਕਾਂ ਦੇ ਫਾਇਰ ਕੀਤੇ ਨੇ ਜਿਨ੍ਹਾਂ ਦੀ ਆਵਾਜ਼ ਦੂਰ ਦੂਰ ਤੱਕ ਪਸਰੀ। ਤਿਸ ਛਿਨ ਗੁਰ ਟਿਗ ਪੈ ਦੇ ਖਾਨ ਆਇਓ ਨਿਜ ਘਰ ਤੇ ਸੁਧ ਜਾਨ। ਜਦੋਂ ਪੈਂਦੇ ਖਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਹੁਣ ਕਰਤਾਰਪੁਰ ਤੋਂ ਜਾ ਰਹੇ ਨੇ, ਬਿਆਸਾ ਦੇ ਕਿਨਾਰੇ ਤੇ ਪਹੁੰਚਣਗੇ ਤੇ ਖਬਰ ਨੂੰ ਸੁਣ ਕੇ ਕਵੀ ਜੀ ਲਿਖਦੇ ਨੇ ਕਿ ਪੈਂਦੇ ਖਾਂ ਵੀ ਉਸ ਵੇਲੇ ਸਤਿਗੁਰਾਂ ਦੇ ਹਜ਼ੂਰ ਪਹੁੰਚੇ।
ਤਿਸ ਕੋ ਦੇਖਤ ਪ੍ਰਭੂ ਵਿਚਾਰਾ ਇਸ ਮੂਰਖ ਕੇ ਔਰ ਹੰਕਾਰਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਪੈਂਦੇ ਖਾਂ ਸਤਿਗੁਰਾਂ ਦੇ ਕੋਲ ਆਇਆ, ਕਿਉਂਕਿ ਪੈਂਦੇ ਖਾਂ ਵੀ ਜਿੱਥੇ ਸਤਿਗੁਰੂ ਜੀ ਜਾਂਦੇ ਸਨ ਨਾਲ ਜਾਂਦਾ ਸੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਦੇ ਵੱਲ ਦੇਖਿਆ ਤੇ ਮਨ ਦੇ ਵਿੱਚ ਵਿਚਾਰ ਕੀਤੀ, ਸੋਚਦੇ ਨੇ ਸਤਿਗੁਰੂ ਜੀ ਇਸ ਮੂਰਖ ਕੇ ਔਰ ਹੰਕਾਰਾ, ਕਿ ਇਸ ਮੂਰਖ ਪੈਂਦੇ ਖਾਂ ਦੇ ਮਨ ਦੇ ਅੰਦਰ ਹੁਣ ਹੰਕਾਰ ਬਹੁਤ ਜ਼ਿਆਦਾ ਵੱਧ ਗਿਆ।
ਮਾਮ ਪੋਜ ਅਲਾਂਬ ਵਿਜੈ ਗੁਰ ਲੇਤ ਸ਼ਤਰਣ ਬ੍ਰਿੰਦ ਹਥੋਂ ਰਣ ਖੇਤ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਪੈਂਦੇ ਖਾਂ ਸਮਝਦਾ ਹੈ ਕਿ ਮੇਰੀਆਂ ਬਾਹਾਂ ਦੇ ਜ਼ੋਰ ਦੇ ਨਾਲ ਗੁਰੂ ਨੂੰ ਜਿੱਤ ਦੀ ਪ੍ਰਾਪਤੀ ਹੁੰਦੀ ਹੈ, ਰਣ ਦੇ ਵਿੱਚ ਮੈਂ ਬਹੁਤੇ ਸਾਰੇ ਵੈਰੀਆਂ ਨੂੰ ਮਾਰਦਾ ਹਾਂ, ਇਹਦੇ ਮਨ ਦੇ ਵਿੱਚ ਐਸਾ ਹੰਕਾਰ।
ਆਵ ਤਹ ਜੰਗ ਪਾਰੇ ਗੋ ਪਾਰੀ ਜੇਕਰ ਹੋਏ ਹੈ ਸੰਗ ਹਮਾਰੀ।
ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਨੂੰ ਜਾਣਦੇ ਨੇ। ਸਤਿਗੁਰਾਂ ਨੇ ਵਿਚਾਰਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੱਡਾ ਜੰਗ ਅਸੀਂ ਲੜਨਾ ਹੈ, ਜੇਕਰ ਹੋਇਆ ਹੈ ਸੰਗ ਹਮਾਰੀ, ਤੇ ਜੇ ਉਸ ਜੰਗ ਦੇ ਵਿੱਚ ਪੈਂਦੇ ਖਾਂ ਸਾਡਾ ਸਾਥ ਦੇਵੇਗਾ।
ਬਹੁਤ ਗਰਵ ਕੋ ਧਰ ਹੈ ਫੇਰੇ ਗੁਰੂ ਕੀ ਜੀਤ ਭਈ ਬਲ ਮੇਰੇ।
ਸਤਿਗੁਰੂ ਜੀ ਵਿਚਾਰਦੇ ਨੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਪਹਿਲਾਂ ਵੀ ਜਿੱਤ ਦੀ ਪ੍ਰਾਪਤੀ ਹੋਈ ਹੈ, ਅੱਗੇ ਵੀ ਜਿਹੜਾ ਯੁੱਧ ਹੋਵੇਗਾ ਉਹਦੇ ਤੇ ਸਤਿਗੁਰਾਂ ਦੀ ਕਿਰਪਾ ਹੋਵੇਗੀ, ਸਾਨੂੰ ਜਿੱਤ ਮਿਲੇਗੀ। ਪਰ ਜੇਕਰ ਪੈਂਦੇ ਖਾਂ ਉਸ ਲੜਾਈ ਦੇ ਵਿੱਚ ਸਾਡੇ ਨਾਲ ਮਿਲ ਕੇ ਲੜੇਗਾ ਤੇ ਫੇਰ ਇਹ ਸਮਝੇਗਾ ਕਿ ਜਿਹੜੀ ਜਿੱਤ ਹੈ ਨਾ ਉਹ ਮੇਰੇ ਕਰਕੇ ਮਿਲੀ ਹੈ, ਇਹਦੇ ਮਨ ਦੇ ਵਿੱਚ ਹੋਰ ਵੀ ਜ਼ਿਆਦਾ ਹੰਕਾਰ ਇਸ ਤਰ੍ਹਾਂ ਵੱਧ ਜਾਏਗਾ। ਕਿਉਂਕਿ ਪਿੱਛੇ ਤੁਸੀਂ ਸੁਣ ਚੁੱਕੇ ਹੋ ਕਿ ਜਦੋਂ ਪਹਿਲੀ ਜੰਗ ਦੀ ਬਾਬਤ ਲੋਕਾਂ ਨੇ ਪੁੱਛਿਆ ਤੇ ਪੈਂਦੇ ਖਾਂ ਨੇ ਬਹੁਤ ਤਰ੍ਹਾਂ ਦੀਆਂ ਹੰਕਾਰ ਦੀਆਂ ਗੱਲਾਂ ਕੀਤੀਆਂ। ਕਹਿੰਦਾ ਹੈ ਕਿ ਜਿਹੜੀ ਜਿੱਤ ਹੈ ਉਹ ਮੇਰੇ ਡੌਲਿਆਂ ਦੇ ਵਿੱਚ ਵਸਦੀ ਹੈ, ਜੇਕਰ ਮੈਂ ਇਸ ਜੰਗ ਦੇ ਵਿੱਚ ਨਾ ਲੜਦਾ ਤੇ ਗੁਰੂ ਦੀ ਕਦੇ ਜਿੱਤ ਹੋਣੀ ਹੀ ਨਹੀਂ ਸੀ, ਜਿਹੜੀ ਜਿੱਤ ਹੋਈ ਹੈ ਜੰਗ ਦੇ ਵਿੱਚ ਉਹ ਸਿਰਫ ਮੇਰੇ ਕਰਕੇ ਹੋਈ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਪੈਂਦੇ ਖਾਂ ਨੇ ਆਖੀਆਂ ਸਨ। ਹੁਣ ਸਤਿਗੁਰੂ ਜੀ ਵਿਚਾਰਦੇ ਨੇ ਕਿ ਅਗਲਾ ਜਿਹੜਾ ਯੁੱਧ ਲੜਿਆ ਜਾਣਾ ਹੈ, ਜੇਕਰ ਪੈਂਦੇ ਖਾਂ ਉਹਦੇ ਵਿੱਚ ਸ਼ਾਮਲ ਹੋਵੇਗਾ, ਇਹਦੇ ਮਨ ਦੇ ਵਿੱਚ ਹੋਰ ਵੀ ਹੰਕਾਰ ਵਧੇਗਾ, ਕਿਉਂਕਿ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਯੁੱਧ ਤੇ ਅਸੀਂ ਜਿੱਤ ਲੈਣਾ ਹੈ, ਪਰ ਇਹਨੇ ਕਹਿਣਾ ਹੈ ਕਿ ਮੇਰੇ ਕਰਕੇ ਯੁੱਧ ਦੇ ਵਿੱਚ ਫਤਿਹ ਹੋਈ ਹੈ, ਜਿੱਤ ਦੀ ਪ੍ਰਾਪਤੀ ਹੋਈ ਹੈ।
ਯਾਂ ਤੇ ਇਸ ਬਿਨ ਅਬ ਕੇ ਲਰੀਏ ਬਿਜੈ ਲੇਹ ਗਣ ਤੁਰਕਣ ਹਰੀਏ।
ਇਸ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਅਗਲਾ ਜਿਹੜਾ ਯੁੱਧ ਲੜਨਾ ਹੈ ਨਾ, ਉਸ ਯੁੱਧ ਦੇ ਵਿੱਚ ਪੈਂਦੇ ਖਾਂ ਨੂੰ ਸ਼ਾਮਲ ਨਹੀਂ ਕਰਨਾ, ਪੈਂਦੇ ਖਾਂ ਤੋਂ ਬਗੈਰ ਹੀ ਸਾਰੇ ਸ਼ਸਤਰਧਾਰੀ ਯੋਧਿਆਂ ਨੂੰ ਮਿਲਾ ਕੇ ਅਸੀਂ ਯੁੱਧ ਲੜਾਂਗੇ ਤੇ ਤੁਰਕਾਂ ਦਾ ਨਾਸ ਕਰਾਂਗੇ।
ਇਮ ਵਿਚਾਰ ਗੁਰੂ ਬਾਕ ਬਖਾਨਾ ਪੈਂਦੇ ਖਾਣ ਰਹੋ ਘਰ ਥਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਵਿਚਾਰ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਹੁਕਮ ਕੀਤਾ, ਕਹਿੰਦੇ ਨੇ ਹੇ ਪੈਂਦੇ ਖਾਂ ਤੂੰ ਆਪਣੇ ਘਰ ਦੇ ਵਿੱਚ ਹੀ ਟਿਕਿਆ ਰਹਿ, ਤੂੰ ਸਾਡੇ ਨਾਲ ਨਹੀਂ ਜਾਣਾ।
ਅਬ ਹੂੰ ਤੇਰੋ ਭਾਇਓ ਨਿਕਾਹ ਬਸੋ ਆਪ ਬੀਵੀ ਕੇ ਪਾਹ।
ਸਤਿਗੁਰੂ ਜੀ ਕਹਿੰਦੇ ਨੇ ਪੈਂਦੇ ਖਾਂ ਦੇਖ ਤੇਰਾ ਨਵਾਂ ਨਵਾਂ ਨਿਕਾਹ ਹੋਇਆ, ਨਵਾਂ ਨਵਾਂ ਵਿਆਹ ਹੋਇਆ, ਇਸ ਕਰਕੇ ਤੂੰ ਆਪਣੀ ਘਰਵਾਲੀ ਦੇ ਕੋਲ ਰਹਿ, ਤੇਰੀ ਉੱਥੇ ਕੋਈ ਬਹੁਤੀ ਲੋੜ ਨਹੀਂ।
ਹਮ ਹੇਰ ਹਰ ਤੀਰ ਬਿਪਾਸਾ ਬਰਖਤ ਬਦਰਾ ਅਦਕ ਚੁਮਾਸਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਬਿਆਸਾ ਦੇ ਕਿਨਾਰੇ ਤੇ ਜਾ ਕੇ ਉਸ ਦੇ ਸੁੰਦਰ ਪ੍ਰਵਾਹ ਦਾ ਨਜ਼ਾਰਾ ਲੈਣਾ ਚਾਹੁੰਦੇ ਹਾਂ, ਵਰਖਾ ਦੀ ਰੁੱਤ ਦਾ ਉੱਥੇ ਬੈਠ ਕੇ ਅਸੀਂ ਸਮਾਂ ਲੰਘਾਉਣਾ।
ਕੇਤਕ ਦਿਨ ਹਮ ਤਹਾਂ ਬਿਤਾਵੇ ਬਿਨ ਕਰ ਦਮ ਸੋ ਥਾਣ ਬਿਤਾਵੇ।
ਸਤਿਗੁਰੂ ਜੀ ਪੈਂਦੇ ਖਾਂ ਨੂੰ ਕਹਿੰਦੇ ਨੇ ਕਿ ਕੁਝ ਕੁ ਦਿਨ ਰਹਿ ਕੇ ਅਸੀਂ ਉੱਥੇ ਵਰਖਾ ਦੇ ਸਮੇਂ ਨੂੰ ਬਤੀਤ ਕਰਾਂਗੇ, ਕਿਉਂਕਿ ਬਹੁਤੇ ਸਾਰੇ ਸਿੱਖ ਕਹਿੰਦੇ ਨੇ ਕਿ ਉੱਥੇ ਚਿੱਕੜ ਨਹੀਂ ਹੈ, ਬੜੀ ਸੁਹਾਵਣੀ ਜਗ੍ਹਾ। ਪਰੇ ਘਰ ਤੋਂ ਲੇਹ ਬੁਲਾਈ ਤਵਲੋ ਸਦਨ ਬਸੋ ਸੁਖ ਪਾਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਆਖਿਆ ਕਿ ਪੈਂਦੇ ਖਾਂ, ਜੇ ਤੇਰੀ ਲੋੜ ਪਵੇਗੀ, ਜੇ ਤੇਰੀ ਜ਼ਰੂਰਤ ਪਵੇਗੀ, ਅਸੀਂ ਤੈਨੂੰ ਜ਼ਰੂਰ ਬੁਲਾ ਲਾਵਾਂਗੇ। ਇਸ ਕਰਕੇ ਸਾਡਾ ਹੁਕਮ ਹੈ ਕਿ ਤੂੰ ਆਪਣੇ ਘਰ ਦੇ ਵਿੱਚ ਆਪਣੇ ਘਰ ਵਾਲੀ ਦੇ ਕੋਲ ਹੀ ਸੁਖ ਦੇ ਨਾਲ ਰਹਿ।
ਹੱਥ ਜੋਰ ਕਹਿ ਪੈਂਦੇ ਖਾਨ ਮੈਂ ਕਿਵ ਬਸੋ ਆ ਪਰ ਘਰ ਥਾਨ।
ਹੱਥ ਜੋੜ ਕੇ ਉਸ ਵੇਲੇ ਪੈਂਦੇ ਖਾਂ ਕਹਿੰਦਾ, ਹੇ ਸੱਚੇ ਪਾਤਸ਼ਾਹ, ਮੈਂ ਤੁਹਾਡੇ ਤੋਂ ਬਗੈਰ ਵੱਖਰਾ ਹੋ ਕੇ ਕਿਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਰਹਿ ਸਕਦਾ। ਕਹਿੰਦਾ, ਸ਼ਾਹ ਜਹਾਂ ਕੇ ਸੰਗ ਬਿਗਾਰ ਭਾਇਓ ਅਧਿਕ ਲਸ਼ਕਰ ਕੋ ਮਾਰ। ਸੱਚੇ ਪਾਤਸ਼ਾਹ, ਇਸ ਵੇਲੇ ਬਾਦਸ਼ਾਹ ਸ਼ਾਹ ਜਹਾਂ ਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਵਿਗਾੜ ਪਾਇਆ ਹੋਇਆ, ਕਿਉਂਕਿ ਬਹੁਤੇ ਸਾਰੇ ਲਸ਼ਕਰ ਉਹਦੇ ਨੂੰ ਅਸੀਂ ਮਾਰ ਦਿੱਤਾ।
ਔਚਕ ਪਰੇ ਜਿਆਨ ਲੜਾਈ ਪਠੇ ਸ਼ਾਹ ਸੈਨਾ ਸਮੁਦਾਈ।
ਪੈਂਦੇ ਖਾਂ ਨੇ ਆਖਿਆ, ਸੱਚੇ ਪਾਤਸ਼ਾਹ, ਜੇਕਰ ਅਚਾਨਕ ਹੀ ਬਾਦਸ਼ਾਹ ਨੇ ਸੈਨਾ ਨੂੰ ਭੇਜ ਦਿੱਤਾ, ਅਚਾਨਕ ਹੀ ਕਿਸੇ ਜਗ੍ਹਾ ਦੇ ਉੱਤੇ ਰੋਕੇ ਲੜਾਈ ਦਾ ਸਾਹਮਣਾ ਕਰਨਾ ਪਿਆ, ਉਸ ਵੇਲੇ ਕਿਸ ਤਰ੍ਹਾਂ ਪੂਰੀ ਪਏ।
ਪਹੁੰਚੋ ਜਾਏ ਨਾ ਮੋਤੇ ਤਬੈ ਕਿਮ ਸਤ ਗੁਰ ਤਜ ਗਮਨੋ ਅਬੈ।
ਹੁਣ ਪੈਂਦੇ ਖਾਂ ਨੂੰ ਆਪਣੀ ਤਾਕਤ ਦਾ ਬੜਾ ਗਰੂਰ ਹੈ। ਕਹਿੰਦਾ, ਜੇਕਰ ਕਿਤੇ ਲੜਾਈ ਹੋ ਗਈ ਤੇ ਸੱਚੇ ਪਾਤਸ਼ਾਹ ਮੇਰੇ ਤੋਂ ਤੇ ਫਿਰ ਬਹੁਤੀ ਛੇਤੀ ਤੁਹਾਡੇ ਤੱਕ ਪਹੁੰਚਿਆ ਨਹੀਂ ਜਾਣਾ, ਤੇ ਸੱਚੇ ਪਾਤਸ਼ਾਹ ਫਿਰ ਕਿਸ ਤਰੀਕੇ ਦੇ ਨਾਲ ਮੈਂ ਤੁਹਾਡੇ ਕੋਲ ਜਾ ਕੇ ਤੁਹਾਡੀ ਸਹਾਇਤਾ ਕਰਾਂਗਾ।
ਜੇ ਮੈਂ ਕਾਜ ਨਾ ਆਏ ਤੁਮਾਰੇ ਸਕਲ ਜਗਤ ਹੀ ਦੇਖ ਤਿਕਾਰੇ।
ਪੈਂਦੇ ਖਾਂ ਕਹਿੰਦਾ ਕਿ ਜੇ ਉਸ ਔਖੇ ਸਮੇਂ ਦੇ ਉੱਤੇ ਮੈਂ ਤੁਹਾਡੇ ਕੋਲ ਨਾ ਪਹੁੰਚ ਸਕਿਆ, ਤੁਹਾਡੇ ਕੰਮ ਨਾ ਆ ਸਕਿਆ, ਤੇ ਸੱਚੇ ਪਾਤਸ਼ਾਹ ਦੁਨੀਆ ਮੈਨੂੰ ਕੀ ਆਖੇਗੀ ਕਿ ਪੈਂਦੇ ਖਾਂ ਸਤਿਗੁਰਾਂ ਦਾ ਸਾਥੀ ਸੀ ਪਰ ਇਹਨੇ ਜਾ ਕੇ ਰੱਖਿਆ ਨਹੀਂ ਕੀਤੀ, ਲੋਕੀ ਮੈਨੂੰ ਤਿਰਕਾਰਾਂ ਪਾਉਣਗੇ।
ਕਹਿੰਦਾ, ਦੀਰਗ ਮੁਰਸ਼ਿਦ ਪਿਤਾ ਖੁਦਾਏ ਤੁਮ ਹੀ ਮੇਰੋ ਸੁਖ ਦਾਏ।
ਕਹਿੰਦਾ, ਸੱਚੇ ਪਾਤਸ਼ਾਹ, ਤੁਸੀਂ ਵੱਡੇ ਮੇਰੇ ਮੁਰਸ਼ਿਦ ਹੋ, ਮੇਰੇ ਪੀਰ ਹੋ, ਮੇਰੇ ਗੁਰੂ ਹੋ, ਇਸ ਤੋਂ ਇਲਾਵਾ ਮੇਰੇ ਪਿਤਾ ਵੀ ਤੁਸੀਂ ਹੋ, ਮੇਰੇ ਖੁਦਾ ਵੀ ਤੁਸੀਂ ਹੋ। ਹੇ ਸੱਚੇ ਪਾਤਸ਼ਾਹ, ਹਰ ਇੱਕ ਤਰੀਕੇ ਦੇ ਨਾਲ ਤੁਸੀਂ ਸੁਖਾਂ ਦਾ ਦਾਨ ਦੇਣ ਵਾਲੇ ਹੋ, ਮੈਂ ਤੁਹਾਡੇ ਸਾਥ ਨੂੰ ਛੱਡ ਨਹੀਂ ਸਕਦਾ।
ਮੋ ਕੋ ਉਚਿਤ ਨ ਛੋਰੋ ਸਾਥ ਰਣ ਕੋ ਸਮਾਂ ਲਖੋ ਗੁਰ ਨਾਥ।
ਪੈਂਦੇ ਖਾਂ ਕਹਿੰਦਾ ਕਿ ਹੇ ਸੱਚੇ ਪਾਤਸ਼ਾਹ, ਮੇਰੇ ਵਾਸਤੇ ਇਹ ਯੋਗ ਗੱਲ ਨਹੀਂ ਬਣਦੀ ਕਿ ਮੈਂ ਇਸ ਵੇਲੇ ਤੁਹਾਡੇ ਸਾਥ ਨੂੰ ਛੱਡ ਦੇਵਾਂ। ਹੇ ਸੱਚੇ ਪਾਤਸ਼ਾਹ, ਯੁੱਧ ਦਾ ਸਮਾਂ ਹੈ, ਮੈਂ ਇਸ ਸਮੇਂ ਦੇ ਵਿੱਚ ਤੁਹਾਡੇ ਤੋਂ ਨਿਆਰਾ ਵੱਖਰਾ ਨਹੀਂ ਹੋ ਸਕਦਾ।
ਪੁਣ ਸੁਣ ਕਰ ਤੇ ਕਰਿਓ ਕਿਰਪਾਲ ਜਿਉ ਤੂੰ ਕਹਿ ਐ ਸੋ ਟਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਇਸ ਤਰੀਕੇ ਦੀਆਂ ਗੱਲਾਂ ਪੈਂਦੇ ਖਾਂ ਨੇ ਆਖੀਆਂ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਿਰਪਾਲੂ ਜੀ ਨੇ ਬਚਨ ਕੀਤਾ, ਕਹਿੰਦੇ ਨੇ, ਹੇ ਪੈਂਦੇ ਖਾਂ, ਜਿਸ ਤਰ੍ਹਾਂ ਦੀਆਂ ਤੂੰ ਗੱਲਾਂ ਕਰਦਾ ਹੈ ਵਾਕਿਆ ਹੀ ਇਸੇ ਤਰ੍ਹਾਂ ਦਾ ਸਮਾਂ ਹੈ, ਸਮਾਂ ਤੇ ਬੜਾ ਔਖਾ ਹੈ।
ਕਹਿੰਦੇ ਨੇ, ਤਉ ਪ੍ਰਸੰਨ ਹੋਏ ਹਮ ਕਹਿਓ ਬਸਨ ਸਮਾਂ ਤੁਵ ਘਰ ਕੋ ਲਹਿਓ।
ਤਾਂ ਵੀ ਪੈਂਦੇ ਖਾਂ, ਜਿਹੜੀ ਅਸੀਂ ਤੈਨੂੰ ਗੱਲ ਆਖੀ ਹੈ ਨਾ, ਇਹ ਕਿਸੇ ਗਿਲੇ ਦੇ ਨਾਲ ਜਾਂ ਗੁੱਸੇ ਦੇ ਨਾਲ ਨਹੀਂ ਆਖੀ, ਅਸੀਂ ਆਪਣੀ ਖੁਸ਼ੀ ਦੇ ਨਾਲ ਆਪਣੀ ਪ੍ਰਸੰਨਤਾ ਦੇ ਨਾਲ ਇਹ ਗੱਲ ਕੀਤੀ ਹੈ ਕਿ ਤੂੰ ਆਪਣੇ ਘਰ ਦੇ ਵਿੱਚ ਹੀ ਸਮੇਂ ਨੂੰ ਬਤੀਤ ਕਰ।
ਰਹੋ ਚੁਮਾਸਾ ਬਨਤਾ ਤੀਰ ਪੁਣ ਹਮ ਸੋ ਮਿਲੀਏ ਬੜ ਵੀਰ।
ਸਤਿਗੁਰੂ ਜੀ ਕਹਿੰਦੇ ਨੇ, ਅਸੀਂ ਕੋਈ ਯੁੱਧ ਲੜਨ ਦੇ ਵਾਸਤੇ ਨਹੀਂ ਜਾ ਰਹੇ, ਅਸੀਂ ਤੇ ਸੁਹਾਵਣੇ ਵਰਖਾ ਦੇ ਸਮੇਂ ਨੂੰ ਦੇਖਣ ਦੇ ਵਾਸਤੇ ਜਾ ਰਹੇ ਹਾਂ। ਇਸ ਕਰਕੇ ਪੈਂਦੇ ਖਾਂ, ਪ੍ਰਸੰਨਤਾ ਦੇ ਨਾਲ ਅਸੀਂ ਤੈਨੂੰ ਕਹਿੰਦੇ ਹਾਂ, ਇਸ ਚੁਮਾਸੇ ਦੇ ਦਿਨਾਂ ਨੂੰ ਆਪਣੇ ਘਰ ਦੇ ਵਿੱਚ ਆਪਣੀ ਘਰਵਾਲੀ ਦੇ ਕੋਲ ਰਹਿ ਕੇ ਬਤੀਤ ਕਰ, ਫਿਰ ਸਾਨੂੰ ਹੇ ਸੂਰਮਿਆ ਤੂੰ ਆ ਮਿਲੇ।
ਕਿਉਂ ਸੰਕਟ ਚਿਤ ਬਸੋ ਆਵਾਸ ਅਹ ਸਦਾ ਤੂੰ ਹਮਰੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪੈਂਦੇ ਖਾਂ, ਹੇ ਸੂਰਮਿਆਂ, ਤੂੰ ਘਰ ਦੇ ਵਿਚ ਰਹਿ, ਚਿੰਤਾ ਕਿਉਂ ਕਰਦਾ ਹੈ, ਅਹਿ ਸਦਾ ਤੂੰ ਹਮਰੇ ਪਾਸ, ਤੂੰ ਤੇ ਮਾਨੋ ਹਮੇਸ਼ਾ ਸਾਡੇ ਨਾਲ ਹੀ। ਮਾਣ ਬਾਕ ਨਹੀਂ ਫੇਰ ਕਰੀ ਜੈ, ਕਰੇ ਹਕਾਰ ਨਿਆਣ ਮਲੀ ਜੈ। ਸਤਿਗੁਰੂ ਜੀ ਕਹਿੰਦੇ ਨੇ, ਸਾਡੇ ਬਚਨ ਨੂੰ ਮੰਨ, ਸਾਡੇ ਬਚਨ ਨੂੰ ਮੋੜਨਾ, ਇਸ ਨੂੰ ਪ੍ਰਵਾਨ ਕਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅਸੀਂ ਆਪੇ ਤੈਨੂੰ ਬੁਲਾ ਲਾਵਾਂਗੇ ਤੇ ਤੂੰ ਸਾਡੇ ਕੋਲ ਆ ਜਾਵੀਂ। ਹਾਥ ਜੋਰ ਪੁਨ ਬੋਲਿਓ ਨਾਹਿਨ, ਤਉਸ ਵਿਚਰਨ ਕੀ ਚਿਤ ਚਾਹਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪੈਂਦੇ ਖਾਂ ਨੇ ਹੱਥਾਂ ਨੂੰ ਜੋੜ ਕੇ ਰੱਖਿਆ, ਪਰ ਇਸ ਤੋਂ ਬਾਅਦ ਸਤਿਗੁਰਾਂ ਦੇ ਸਾਹਮਣੇ ਕੋਈ ਵੀ ਉਸਨੇ ਜਵਾਬ ਨਾ ਦਿੱਤਾ। ਤਉਸ ਵਿਚਰਨ ਚਿਤ ਕੀ ਚਾਹਨ, ਪਰ ਚਿਤ ਦੀ ਚਾਹ ਨਹੀਂ ਹੈ ਪੈਂਦੇ ਖਾਂ ਦੇ ਕਿ ਮੈਂ ਸਤਿਗੁਰਾਂ ਤੋਂ ਵਿਛੜਾਂ। ਸਿਰ ਪਰ ਆਇਸ ਗੁਰ ਕੀ ਤਾਰੀ, ਰਹਿਓ ਜਬੈ ਪ੍ਰਭ ਸਿੱਖ ਉਚਾਰੀ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਆਗਿਆ ਨੂੰ, ਸਤਿਗੁਰਾਂ ਦੇ ਹੁਕਮ ਨੂੰ ਉਸਨੇ ਪ੍ਰਵਾਨ ਕੀਤਾ ਤੇ ਰਹਿਣ ਦੇ ਵਾਸਤੇ ਤਿਆਰ ਹੋ ਗਿਆ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਕੁਝ ਸਿੱਖਿਆਵਾਂ ਦਿੱਤੀਆਂ, ਕੁਝ ਉਪਦੇਸ਼ ਦਿੱਤੇ। ਹੋ ਨਾ ਪਰ ਤ੍ਰਿਆ ਸੋ ਬੇਵਿਚਾਰੀ, ਰੀਤੇ ਪ੍ਰੇਦ ਤਾਰੋ ਨਿਜ ਨਾਰੀ। ਜਾਣ ਤੋਂ ਪਹਿਲਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਆਖਿਆ, ਹੇ ਪੈਂਦੇ ਖਾਂ, ਮੈਂ ਜਿਹੜੀਆਂ ਗੱਲਾਂ ਕਹਿ ਰਿਹਾ ਹਾਂ ਇਹਦਾ ਧਿਆਨ ਰੱਖੇ। ਕਦੇ ਵੀ ਪਰਾਈ ਔਰਤ ਦੇ ਨਾਲ ਵਿਵਚਾਰ ਨਾ ਕਰੇ, ਆਪਣੀ ਘਰਵਾਲੀ ਦੇ ਨਾਲ ਪ੍ਰੇਮ ਨੂੰ ਧਾਰਨ ਕਰਕੇ ਹਮੇਸ਼ਾ ਰੱਖੇ। ਦਇਆ ਤਰੋ ਦੇਹ ਦੀਨਣ ਦਾਨ, ਕਿਹ ਕੋ ਦੁੱਖ ਨਹੀਂ ਦੇਹੋ ਸੁਜਾਨ। ਹੇ ਪੈਂਦੇ ਖਾਂ, ਹਮੇਸ਼ਾ ਦੀਨਾਂ ਦੇ ਉੱਤੇ, ਗਰੀਬਾਂ ਦੇ ਉੱਤੇ ਦਇਆ ਨੂੰ ਧਾਰਨ ਕਰਕੇ ਉਹਨਾਂ ਨੂੰ ਦਾਨ ਦੇਵੇ। ਜੇਕਰ ਤੇਰੇ ਵਿੱਚ ਪ੍ਰਭੂ ਨੇ ਸਮਰੱਥਾ ਬਖਸ਼ੀ ਹੈ, ਖੁਦਾ ਨੇ ਤਾਕਤ ਬਖਸ਼ੀ ਹੈ, ਤੇ ਉਹਦੇ ਨਾਲ ਮੰਨੋ ਕਿ ਇਹ ਸਿਆਣੀ ਬੁੱਧੀ ਵਾਲਿਆ, ਦੀਨਾਂ ਨੂੰ ਦੁੱਖ ਨਾ ਦੇ, ਕਿਸੇ ਦਾ ਦਿਲ ਨਾ ਦੁਖਾਏ। ਪਰ ਤ੍ਰਿਆ ਕੋ ਸਨ ਮੁਖ ਨਾ ਲਿਆਵੋ, ਸ਼ਤਰਨ ਸੋ ਨਹੀਂ ਪੀਠ ਦਿਖਾਵੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਸੂਰਵੀਰ ਯੋਧੇ ਹੁੰਦੇ ਨੇ ਉਹ ਕਦੇ ਵੀ ਪਰਾਈ ਔਰਤ ਦੇ ਸਾਹਮਣੇ ਨਹੀਂ ਜਾਂਦੇ। ਇਸ ਤੋਂ ਇਲਾਵਾ ਜਿਹੜੇ ਸੂਰਮੇ ਪਰਾਕਰਮੀ ਹੁੰਦੇ ਨੇ ਉਹ ਕਦੇ ਵੀ ਵੈਰੀ ਨੂੰ ਪਿੱਠ ਨਹੀਂ ਦਿਖਾਉਂਦੇ, ਕਾਇਰ ਨਹੀਂ ਬਣਦੇ। ਨਿਤ ਖੁਦਾਏ ਸਿਮਰੋ ਸੁਖ ਪਾਵੋ, ਪ੍ਰਭ ਪਾਣਾ ਪਿਖ ਆਨੰਦ ਯੋ ਪਾਵੋ। ਸਤਿਗੁਰਾਂ ਨੇ ਪੈਂਦੇ ਖਾਂ ਨੂੰ ਆਖਿਆ ਕਿ ਖੁਦਾ ਦੇ ਨਾਮ ਦਾ ਜਾਪ ਕਰੇ, ਜੇਕਰ ਨਾਮ ਜਪੇਗਾ ਤੇ ਸੁਖਾਂ ਦੀ ਪ੍ਰਾਪਤੀ ਹੋਵੇਗੀ। ਇਸ ਤੋਂ ਇਲਾਵਾ ਪ੍ਰਭੂ ਦਾ ਜਿਹੜਾ ਪਾਣਾ ਹੈ ਉਸ ਦੇ ਵਿੱਚ ਰਾਜ਼ੀ ਰਹਿ ਕੇ ਆਨੰਦ ਦੀ ਪ੍ਰਾਪਤੀ ਕਰੇ। ਕਰ ਪਦ ਬੰਧਨ ਬੋਲਿਓ ਪੈਂਦਾ, ਨਹੀਂ ਮੈਂ ਤ੍ਰਾਸ ਤਰੋਂ ਰਿਪ ਕਹਿੰਦਾ। ਹੱਥ ਜੋੜ ਕੇ ਕਹਿੰਦਾ ਹੈ, ਨਹੀਂ ਮੈਂ ਤ੍ਰਾਸ ਤਰੋਂ ਰਿਪ ਕਹਿੰਦਾ। ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਜਿਹੜੀਆਂ ਸਿੱਖਿਆਵਾਂ ਤੁਸੀਂ ਮੈਨੂੰ ਦਿੱਤੀਆਂ ਨੇ ਮੈਂ ਕਰੜੀ ਤਰ੍ਹਾਂ ਇਹਨਾਂ ਦਾ ਪਾਲਣ ਕਰਾਂਗਾ। ਮੈਂ ਕਦੇ ਵੀ ਕਿਸੇ ਵੈਰੀ ਦੇ ਤ੍ਰਾਸ ਨੂੰ, ਡਰ ਨੂੰ ਨਹੀਂ ਮੰਨਦਾ। ਰਾਵਰ ਕੇ ਪ੍ਰਤਾਪ ਕਰ ਮੋਹੀ, ਸਰਬ ਪਾਤ ਕੋ ਆਨੰਦ ਹੋਹੀ। ਪੈਂਦੇ ਖਾਂ ਸਤਿਗੁਰਾਂ ਨੂੰ ਕਹਿੰਦਾ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡਾ ਪ੍ਰਤਾਪ ਵੱਡਾ ਹੈ, ਤੁਹਾਡੇ ਪ੍ਰਤਾਪ ਦੇ ਨਾਲ ਮੈਨੂੰ ਵੱਡਾ ਭਰੋਸਾ ਹੈ। ਮੈਂ ਕਦੇ ਵੀ ਵੈਰੀ ਨੂੰ ਪਿੱਠ ਨਹੀਂ ਦਿਖਾਵਾਂਗਾ, ਕਿਉਂਕਿ ਵੈਰੀਆਂ ਦਾ ਮੇਰੇ ਮਨ ਦੇ ਵਿੱਚ ਕਦੇ ਡਰ ਪੈਦਾ ਨਹੀਂ ਹੁੰਦਾ। ਸਭ ਭਾਂਤ ਕੋ ਆਨੰਦ ਹੋਹੀ। ਇਹ ਸੱਚੇ ਪਾਤਸ਼ਾਹ, ਹਰ ਇੱਕ ਪ੍ਰਕਾਰ ਦੇ ਨਾਲ ਮੈਂ ਤੁਹਾਡੀ ਕਿਰਪਾ ਦੇ ਨਾਲ ਆਨੰਦ ਦੇ ਵਿੱਚ ਰਵਾਂਗਾ, ਖੁਸ਼ੀ ਦੇ ਵਿੱਚ ਰਵਾਂਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪੈਂਦੇ ਖਾਂ ਨੇ ਬੇਨਤੀਆਂ ਕੀਤੀਆਂ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।